एक ओंकार सतनाम कर्ता पुरुष निर्भव निर्वैर अकाल मुहूर्त अजूनी सैभं गुर प्रसाद जप मन सतनाम सदा सतनाम। मनुख दी सिरजना कादर करीम ने ऐसे अदुती ढंग नाल कीती है कि शरीर दे अंदर पंजां दी गिणती प्रधान दिखाई देंदी है। मूल रूप दे च देखिए ते तत पंज ने जिन्हां दी बणतर तो ए शरीर आलमे वजूद दे च आया है। पंज तत्तां तो बाद देखिए ते कोश भी पंज ने। अन्नमई कोश दे थले प्राणमई कोश, प्राणमई कोश दे थले मनमई कोश, मनमई कोश दे थले विज्ञानमई कोश और विज्ञानमई कोश दे थले आनंदमई कोश। जिथे तत् पंज ने उथे कोश भी पंज ने। फिर होर अगा जाइए शरीर नू कर्म इंद्रे भी पंज मिले ने और शरीर दे कोल ज्ञान इंद्रे भी पंज ने। शरीर कोल जो इंद्रिया दे रस ने ओ भी पंज ने, शब्द स्पर्श रूप रस गंध। होर थोड़ा गहरे तल दिच जाइए ता मनुख दे जड़े मूल विकार ने ओ भी पंज ने, काम क्रोध लोभ मोह अहंकार। इस ढंग नाल वेखिए ता शरीर विच पंजां दी गिणती प्रधान दिखाई दे रही है, महान दिखाई दे रही है। पंच परवान पंच प्रधान दी ए पंक्ति मुकम्मल रूप विच पूरी उतरदी है कि शरीर पंजां दा जोड़ है, इंज कहो अनेक पंजां दा जोड़ है। तत् पंज कोश पंज विकार पंज रस भी पंज कर्म इंद्रे भी पंज और ज्ञान इंद्रे भी पंज। इस तरह दी पंजां तत्तां दी बनी काया पंज कोशां दी बनी काया दी झोली विच गुरु गोबिंद सिंह जी महाराज ने पाईयां पंज बाणियां और पंज रहतां। वो चार रहतां भी दे सकदे सन, छे भी दे सकदे सन, पर चोण पंज दी कीती। नितनेम दियां वो चार बाणियां भी दे सकदे सन, छे भी दे सकदे सन, पर पंज दित्तियां। और गजब दी गल ए कि सब तो पहले जद उन्होंने सिर मंगे विसाखी वाले दिन ता पंज ही मंगे। पंज सिरां दी मंग तो बाद उन्हां दी झोली च पाईयां पंज बाणियां और पंज रहता। पंज वकत दी नमाज ही देखण दे च आया है कि मुहम्मद साहब ने मुसलमान दी झोली विच पाई है। वो चार नमाजां भी दे सकदे सन, छे नमाजां भी दे सकदे सन, पर चोण उन्होंने भी पंज नमाजां दी ही कीती है। ऐसा देखण दे च आ रहे है शरीर नू गौर दे नाल गहरे तल दिच झात मार के देखिए कि पंजां दी गिणती कादर करीम ने प्रधान रूप दिच रखी है। उस कादर करीम दे बने हुए नियम दे मुताबिक गुरु गोबिंद सिंह जी महाराज ने पंज बाणियां और पंज रहतां मनुख नू प्रदान कीतियां। इंज इस नू सिख बनाया, इंज इस नू सिंह बनाया। मूल बाणी पहली बाणी जप है और अखीरली बाणी आनंद है। मनुख दी मंजिल आनंद है, मनुख ने पहुंचना आनंद तक है, मनुख दे प्राणा दिच चाहत आनंद दी है, तड़प आनंद दी है। तो मंजिल अखीर दिच है, चल चल के पहुंचीदा है। आनंद मंजिल है ते जप मंजिल तक पहुंचण दी शुरुआत है, मार्ग ते चलण दी शुरुआत है, आनंद तक पहुंचने का जरिया जप है। जपजी साहब गुरु ग्रंथ साहब जी महाराज की जिथे पहली बाणी है, पहले पातशाह गुरु नानक देव जी महाराज की जिथे पहली बाणी है, उथे नितनेम दी बाणिया दी भी ए पहली बाणी है और इसका नाम भी है जप। जपजी साहब देच तीन गल्लां दर्शाईयां गईयां ने, जप किसदा करना है, जप कदों करना है और जप वास्तविक रूप देच कदों करना है। जप किसदा करना है, आद सच जुगाद सच है भी सच, नानक होसे भी सच, जप ते सच दा करना है। जप कदों करना है, अमृत वेला सच नाम वड़ियाई विचार, अमृत वेले करना है। हुण जप किस तरह करना है तो सतगुरु इसे जपजी साहब दे दसदे ने, एक दू जी भो लख होवे, लख होवे लखवीस, लख लख गेड़ा आखिए एक नाम जगदीश, एतरा पत पौड़ियां चढ़िए होए इकीस। बार बार जपी जा, रसना नाल रटन करी जा, बार बार उसका नाम लई जा, जपी जा जपी जा, जपना पुनरुक्ति है, जपना बार बार दोहराना है और बार बार इस वास्ते दोहराना है कि मन का हिस्सा बन जाए, दिमाग का हिस्सा बन जाए, बार बार इस वास्ते दोहराना है कि ये जप ही जिंदगी बन जाए, जप ही जीवन बन जाए, बार बार इस वास्ते जपना है कि जप तो बिना जीवन विच होर कुछ भी ना बचे। तो जप किसदा करना है, जप कदों करना है और जप किस तरह करना है, ये तीन गल्लां पहली बाणी जपजी साहब दे दर्शाईयां गईयां ने। जप सच दा ही करना है, ते सच ओ है जो कायम दायम है, हमेशा है, हमेशा रहने वाला है। जप कृत नहीं है, वो करता है, सत्य कृत नहीं करता है। करते पुरख देच भी बार बार दोहराना है, बार बार सूरज उदय हो रहे है, बार बार प्राण चल रहे ने, बार बार दिल धड़क रहे है, बार बार नबज चल रही है। करते पुरख ने इस ढंग दा अदुत्ती नियम प्रकृति नु दित्ता होया, तो कृत नहीं है, करता है। जप करते दा करना है, जप अमृत वेले करना है। हर बीज दे बोण दा अपना वेला है, अपनी रुत है, ते रुत सिर वक्त सिर बीज ना बोया जाए ता बीज ढंग नाल प्रफुल्लत नहीं आउंदा। साहिबां दा फरमान, जे इक होए ता उगवे, रुत्ती हूं रुत होए। भई इक ते बीज साफ सुथरा होवे, साबत होवे, दलिया होया ना होवे। दूजा रुत्ती हूं रुत होए, रुतुआं दे चों बीज बोण वाली रुत भी होवे, समा भी होवे, मौसम भी होवे। तो प्रकृतिक मंडल देच किसे भी बीज दे बोण दा वक्त समा साल देच एक दफा आउंदा है या दो दफा। दरख्तां नूं फुल फल लगदे ने साल देच एक दफा या दो दफा। नाम जपण दी रुत रोज आउंदी है, ओ है अमृत वेला, ओ है ब्रह्म मुहूर्त दा समा, जिसनूं अलल सुबह कहिंदे ने, अल्लाह दी सुबह, ब्रह्म दा समा, अमृत दी रुत, अमृत वेला। ए सुभागा अवसर सानू रोज मिलदा है कुदरत वालों, परमात्मा वालों। ए नाम बीजण दा वेला है, नाम बीजण दी रुत है। तो जप सच दा करना है, जप अमृत वेले करना है और जप रसना नाल करना है। जिस तरह भोजन दी बुरकी मुंह दे राही अंदर जांदी है, खून बनदी है, मिंज बनदी है, मांस बनदी है, गुरु दा शब्द जप कन्ना दे राही अंदर जाएगा, जो रूहानी ताकत बनेगा, रस बनेगा, आनंद बनेगा, खेड़ा बनेगा। भोजन दी बुरकी कन्ना दे राही अंदर नहीं जा सकदी, ते भजन मुंह दे राही अंदर नहीं जा सकदा। अपने अपने द्वार ने, अपने अपने रस्ते ने। ਸ਼ਬਦ ਧੁਨ ਆਵਾਜ਼ ਇਕੰਨਾ ਦੇ ਰਾਹੀਂ ਅੰਦਰ ਜਾਏਗੀ। ਤੋ ਜਪ ਦਾ ਜੋ ਵਿਧੀ ਵਿਧਾਨ ਗੁਰੂ ਨਾਨਕ ਨੇ ਬਖਸ਼ਿਸ਼ ਕੀਤਾ ਹੋਏ ਕਿ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਰਸਨਾ ਸ਼ਬਦ ਦਾ ਉਚਾਰਨ ਕਰੇ ਜਿਵੇਂ ਭੋਜਨ ਤੇ ਹੱਥ ਬਣਾਉਂਦੇ ਨੇ, ਪਰ ਛੱਕ ਦਾ ਮੂੰਹ ਹੈ, ਉਸ ਭੋਜਨ ਨੂੰ ਮੂੰਹ ਦੇ ਰਾਹੀਂ ਅਸੀਂ ਅੰਦਰ ਪ੍ਰਵੇਸ਼ ਕਰਦੇ। ਇਸ ਤਰ੍ਹਾਂ ਜਪ ਤੇ ਰਸਨਾ ਨੇ ਕਰਨਾ ਹੈ, ਸ਼ਬਦ ਦਾ ਜਾਪ ਤੇ ਰਸਨਾ ਨੇ ਕਰਨਾ ਹੈ, ਪਰ ਸ਼ਬਦ ਨੂੰ ਕੰਨ ਹੀ ਅੰਦਰ ਲੈ ਕੇ ਜਾਣਗੇ, ਸਰਵਣ ਸ਼ਕਤੀ ਹੀ ਅੰਦਰ ਲੈ ਕੇ ਜਾਏਗੀ, ਮੂੰਹ ਦੇ ਰਾਹੀਂ ਰਸਨਾ ਦੇ ਰਾਹੀਂ ਇਹ ਸ਼ਬਦ ਅੰਦਰ ਨਹੀਂ ਜਾ ਸਕਦਾ, ਕਿਉਂਕਿ ਇਹ ਦੁਆਰ ਹੀ ਨਹੀਂ ਹੈ ਸ਼ਬਦ ਦੇ ਅੰਦਰ ਜਾਣ ਦਾ। ਤੋ ਜਿਸ ਵਕਤ ਰਸਨਾ ਨਾਲ ਗੁੰਜਾਰ ਕਰੀਏ, ਧੁਨ ਕਰੀਏ, ਆਵਾਜ਼ ਕਰੀਏ, ਸ਼ਬਦ ਦੀ ਧੁਨੀ ਹੋਵੇ, ਉਸੇ ਵਕਤ ਇਕਾਗਰਤਾ ਦੇ ਨਾਲ ਉਸ ਨੂੰ ਸੁਣਨਾ ਹੈ, ਤੇ ਸੁਣਨਾ ਇਸ ਵਾਸਤੇ ਹੈ ਕਿ ਸ਼ਬਦ ਅੰਦਰ ਪ੍ਰਵੇਸ਼ ਕਰ ਜਾਏ, ਔਰ ਸੁਣਦਿਆਂ ਹੀ ਅੰਦਰ ਨਵੇਂ ਤੋਂ ਨਵੇਂ ਕਪਾਟ ਖੁੱਲਦੇ ਨੇ, ਨਵੇਂ ਤੋਂ ਨਵੇਂ ਲੋਕ ਉਦੇ ਆਉਂਦੇ ਨੇ, ਨਵੀਂ ਤੋਂ ਨਵੀਂ ਅਨੁਭਵ ਦੀਆਂ ਝਲਕਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਸਤਿਗੁਰੂ ਦਾ ਫਰਮਾਨ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਤੂੰ ਸੁਣ ਤੇ ਸਹੀ, ਜਪ ਕਰ ਰਿਹਾ ਇਹਨੂੰ ਸੁਣ, ਬਾਣੀ ਪੜ ਰਿਹਾ ਇਹਨੂੰ ਸੁਣ। ਤੋ ਪਹਿਲੀ ਨਿਤਨੇਮ ਦੀ ਬਾਣੀ ਹੈ ਜਪ, ਤੇ ਜਪ ਦੇ ਵਿੱਚ ਹੈ ਜਪ ਸੱਚ ਦਾ ਕਰਨਾ, ਜਪ ਅੰਮ੍ਰਿਤ ਵੇਲੇ ਕਰਨਾ, ਔਰ ਜਪ ਰਸਨਾ ਨੇ ਕਰਨਾ। ਇਹ ਜਪ ਚੱਲਦਾ ਰਹਿ ਰੋਜ਼, ਜਿਸ ਤਰ੍ਹਾਂ ਕਿ ਭੋਜਨ ਰੋਜ਼ ਚੱਲਦਾ ਹੈ, ਪਾਣੀ ਰੋਜ਼ ਪੀਂਦੇ ਹਾਂ, ਰੋਟੀ ਰੋਜ਼ ਖਾਂਦੇ ਹਾਂ, ਸੌਂਦੇ ਅਸੀਂ ਰੋਜ਼ ਹਾਂ, ਕੰਮ ਧੰਦਾ ਅਸੀਂ ਰੋਜ਼ ਕਰਦੇ ਹਾਂ, ਇਹ ਭਜਨ ਇਹ ਜਪ ਵੀ ਰੋਜ਼ ਕਰਨਾ। ਜਿਵੇਂ ਭੋਜਨ ਦੀ ਬੁਰਕੀ ਅੰਦਰ ਜਾਏ ਤੇ ਹੁਣੇ ਨਹੀਂ ਖੂਨ ਬਣਦੀ, ਲੰਬੀ ਯਾਤਰਾ ਤੋਂ ਲੰਘਦੀ, ਇਹ ਗਲੇਗੀ, ਪਚੇਗੀ, ਰਸ ਬਣੇਗਾ, ਖੂਨ ਬਣੇਗਾ, ਫਿਰ ਸਮੁੱਚੇ ਸਰੀਰ ਨੂੰ ਮਿਲੇਗਾ, ਵਕਤ ਲੱਗਦਾ, ਸਮਾਂ ਲੱਗਦਾ। ਇਹ ਜੋ ਸ਼ਬਦ ਦਾ ਜਾਪ ਹੈ ਜੋ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ, ਇਹ ਜਾਪ ਇਹ ਸ਼ਬਦ ਆਨੰਦ ਬਣੇ, ਅਧਿਆਤਮਕ ਸ਼ਕਤੀ ਬਣੇ, ਰੱਬੀ ਨੂਰ ਬਣੇ, ਕੁਛ ਵਕਤ ਲੱਗੇਗਾ, ਕੁਛ ਸਮਾਂ ਲੱਗੇਗਾ। ਬੀਜ ਅੱਜ ਬੋਈਏ ਤੋ ਬੋਇਆ ਹੋਇਆ ਬੀਜ ਅੱਜ ਫਲ ਤੱਕ ਨਹੀਂ ਪਹੁੰਚਦਾ, ਕੁਝ ਪ੍ਰਤੀਕਸ਼ਾ ਕਰਨੀ ਪੈਂਦੀ ਹੈ, ਕੁਝ ਇੰਤਜ਼ਾਰ ਕਰਨਾ ਪੈਂਦਾ। ਹੂ ਬਹੂ ਇਹ ਜਪ ਇਹ ਤੇ ਬੋਇਆ ਹੈ ਬੀਜ, ਪਰ ਇਹ ਬੋਇਆ ਹੋਇਆ ਬੀਜ ਫਲ ਤੱਕ ਪਹੁੰਚੇ, ਬੀਜ ਜਪ ਹੈ, ਫਲ ਆਨੰਦ ਹੈ। ਫਲ ਦਾ ਨਾਂ ਆਨੰਦ ਹੈ ਔਰ ਜਪ ਬੀਜ ਹੈ। ਜਪ ਕਰਦਿਆਂ ਹੀ ਕਰਦਿਆਂ ਜਪ ਹੀ ਆਨੰਦ ਬਣ ਜਾਂਦਾ। ਤੋ ਰਸਨਾ ਜਪ ਕਰੇ, ਜਪ ਸੱਚ ਦਾ, ਉਸ ਸੱਚ ਦੇ ਕਿਰਤਮ ਨਾਮ ਅਨੇਕਾਂ ਨੇ, ਜੈਸੇ ਕਿ ਸਤਿਗੁਰ ਫਰਮਾਨ ਕਰਦੇ ਨੇ, ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਚੂੰਕਿ ਤੇਰੀ ਹਸਤੀ ਸੱਤ ਹੈ, ਇਸ ਵਾਸਤੇ ਤੇਰਾ ਨਾਮ ਵੀ ਸੱਤ ਹੈ। ਫਿਰ ਅਗਾਂਹ ਚੱਲ ਕੇ ਸਤ ਪੁਰਸ਼ਾਂ ਨੇ, ਦੈਵੀ ਪੁਰਸ਼ਾਂ ਨੇ ਉਸ ਪਰਿਪੂਰਨ ਪ੍ਰਮਾਤਮਾ ਦੇ ਉਪ ਨਾਮ ਵੀ ਰੱਖੇ ਨੇ, ਤਹੱਲੁਸ ਵੀ ਰੱਖੇ ਨੇ, ਸਫਾਤੀ ਨਾਮ, ਕੁਝ ਸਿਫਤ ਵੇਖ ਕੇ, ਕੁਝ ਖੂਬੀਆਂ ਵੇਖ ਕੇ ਉਸ ਪ੍ਰਮਾਤਮਾ ਦੇ ਨਾਮ ਰੱਖੇ ਗਏ ਨੇ। ਇੱਕ ਖੂਬੀ ਵੇਖੀ ਗਈ ਕਿ ਰੱਬ ਰਮਿਆ ਹੋਇਆ, ਤੋ ਪੁਰਾਣੇ ਰਿਸ਼ੀ ਮੁਨੀਆਂ ਦੀ ਰਸਨਾ ਤੋਂ ਨਿਕਲਿਆ ਰਾਮ, ਦਿਖਾਈ ਦਿੱਤਾ ਕਿ ਪ੍ਰਮਾਤਮਾ ਨਿਰਲੇਪ ਹੈ, ਉਸਦੀ ਖੂਬੀ ਹੈ। ਤੋ ਸਫਾਤੀ ਨਾਮ ਰਸਨਾ ਤੋਂ ਨਿਕਲਿਆ ਨਿਰੰਜਨ, ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ, ਕਾਲਕ ਤੋਂ ਰਹਿਤ। ਫਿਰ ਰਸਨਾ ਤੋਂ ਨਿਕਲਿਆ ਕ੍ਰਿਸ਼ਨ, ਕ੍ਰਿਸ਼ਨ ਦਾ ਮਤਲਬ ਹੈ ਕਸ਼ਿਸ਼ ਨਹੀਂ, ਜਿਸ ਵਿਚ ਖਿੱਚ ਨਹੀਂ ਹੈ, ਪਕੜ ਨਹੀਂ ਹੈ, ਹੈ ਸੰਸਾਰ ਵਿਚ ਸੰਸਾਰ ਦੀ ਪਕੜ ਨਹੀਂ ਹੈ, ਜਗਤ ਵਿਚ ਜਗਤ ਵਿਚ ਲਿਪਾਏਮਾਨ ਨਹੀਂ ਹੈ, ਕੋਈ ਖਿੱਚ ਨਹੀਂ ਹੈ। ਜੋ ਕਸ਼ਿਸ਼ ਤੋਂ ਨਿਆਰਾ ਇੱਕ ਪਾਸੇ ਹੈ, ਖਿੱਚ ਤੋਂ ਇੱਕ ਪਾਸੇ ਹੈ। ਹੂ ਬਹੁ ਇਸੇ ਤਰੀਕੇ ਨਾਲ ਗੋਪਾਲ ਦਾ ਮਤਲਬ ਸ੍ਰਿਸ਼ਟੀ ਦਾ ਪਾਲਨ ਹਾਰ ਇੱਕ ਕ੍ਰਿਤ ਹੈ, ਕਿਰਤਮ ਨਾਮ ਹੈ, ਔਰ ਇਸੇ ਤਰੀਕੇ ਨਾਲ ਉਸਦਾ ਨਾਂ ਅਕਾਲ ਹੈ, ਸਮੇਂ ਤੋਂ ਪਰੇ, ਇਹ ਉਸਦੀ ਇੱਕ ਖੂਬੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪਰਿਪੂਰਨ ਪਰਮਾਤਮਾ ਨੂੰ, ਉਸ ਸੱਚ ਨੂੰ ਨਾਮ ਦਿੱਤਾ ਹੈ ਵਾਹਿਗੁਰੂ। ਹੇ ਈਸ਼ਵਰ, ਤੂੰ ਵਾਹ ਹੈ, ਅਸ਼ਚਰਜ ਹੈ, ਜੋ ਤੇਰੇ ਨੇੜੇ ਆਉਂਦਾ ਹੈ ਉਹਦੇ ਅੰਦਰ ਚਾਨਣਾ ਹੀ ਚਾਨਣਾ ਹੁੰਦਾ, ਉਹਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ ਹੈ, اے تیری خوبی ہے، اے تیری صفت ہے۔ آد کال تو بھارت دیچ گرمنتر گپت رکھ دے رہنے اور ادھکاری نو جپن دا اپدیش کر دے رہنے پراچین رشی منی۔ جنے چر تک اگلا بندہ دیکشت ہون واسطے تیار نہ ہوئے، دیکشت ہونا او دی تیاری ہے نام جپن دی۔ اور پراچین رشی منی دیکھ لین دے سن کہ جے دیکشت ہون واسطے تیار ہے تاں پھر اس نو گرمنتر دس دو، گرمنتر جپن دی پریرنا دے دو۔ ہو بہو گرو گھر دے چوی اے ودھی ودھان ہے، اور جد کوئی امرت چھکن نو تیار ہو جاندہ ہے، دیکشت ہون نو تیار ہو جاندہ ہے، پنج پیارے پھر اس نو گرمنتر دا جپ دا سندیش اپدیش دیندے نے بھی توں اس منتر نو جپنا ہے، واہ گرو واہ گرو دا رٹن کرنا ہے، مول منتر توں جپنا ہے۔ حکمن واہ گرو منتر کدرے گرو گرنتھ صاحب جی مہاراج دے ستگر درج کر دیں دے بھئی یہی گرو منتر ہے، تو پھر گرو گرنتھ صاحب جی مہاراج سانجے گرنتھ نہیں رہندے سن، کیونکہ فرید اللہ اللہ جپ کے پہنچے ہے، نام دیو بٹھل بٹھل جپ کے پہنچے ہے، کبیر ست نام دی دھنی دے چلین رہندے سن، رامانند پرمانند رام رام جپ دے سن، سارے آندے اے منتر وک وک سن۔ بٹھل وی اک کرتم نام ہے جو اکثر نام دیو جی جپ دے سن، ایبے بیٹھل اوبے بیٹھل بیٹھل بن سنسار نہیں، تھان تھنتر پرنوے ناما پور رہو تو سرب میں۔ بھگت جے دیو جی مہاراج گوبند گوبند اس طرح جپ دے سن، گوبند گوبند ایت جپ نر سکل سدھ پدن، جے دیو آیو تس فٹنگ بھو بھوت سربگتن۔ تو ستگر دیو جی مہاراج نے گرمنتر چنیا، واہے گرو ہے ایشور تم اشچرج ہیں، جو تیرا جپ کردا ہے جو تیرے نیڑے آندا ہے اس دا تمام اندھکار دور کر کے تو اس نو چاننا دے دینا ہے۔ تو پرتھم پہلی بانی ہے جپ، اے بانی پریرنا کر رہی ہے تو جپنا ہے، رسنا نال جپی جانا ہے جپی جانا ہے جپی جانا ہے، اتنے چر تک جتنے چر تک اے جپ آنند نہیں بنتا۔ کیسو کیسو کوکیے نہ سو یہ آسار، رات دنس کے کوکنے کبھے کے سنے پکار، دن رات بولی جا بولی جا بولی جا، اتنے چر تک بول جتنے چر تک تینو ابول اوستھا پراپت نہیں ہوندی۔ تو پہلی بانی نتنیم دی جپ ہے، جپ یاترا دا آرمب ہے، رستے چ کچھ ہور پڑاؤ نے۔ جد منک دی رسنا جپ آرمب کر دیں دیئے، سچ دا جپ آرمب کر دیں دیئے، امرت ویلے جپ شروع ہو جاندہ ہے، دھن آواز دے نال گنجار دے نال اے جپ آرمب ہوندہ ہے، تو جپ جاپ بن جاندہ ہے۔ جپ تے جاپ دے چ انترا کی ہے، جپ رسنا نے کرنا ہے، جاپ پرانا نے کرنا ہے، سواس گراس نے کرنا ہے، جس دا ذکر گرو نانک دیو جی مہاراج انج کر دینے کہ دم دم صدا سمال دا دم نہ برتھا جائے۔ ہن زبان دے نال مینوں جپ کرن دی لوڑ نہیں، ہن زبان دے نال واہگرو واہگرو آکھن دی لوڑ نہیں، ہن تے جیسے سواس گراس چل رہے نے واہگرو شبد چل رہا ہے۔ ایک شبد میرے پران بست ہیں بہڑ جنم نہ آواں، جیسے برکی پہلے مونچ ہے پھر منہ تو بعد میدے چ پہنچ دیے، پھر اتھے گل دیے پچ دیے، پھر اس دا رس بندا ہے، پھر خون بن کے سمچے شریر نو جو ہے ملدا ہے۔ ہو بہو اسی طریقے نال جپ پہلے رسنا تے ہے، تے جد گہرا چلا جاندا ہے تو جپ پرانا دے چ رم جاندا ہے، سواس گراس دے چ رم جاندا ہے، تے جد سواس گراس دے چ رم جاندا ہے او جاپ کہلاندا ہے۔ جس طرح سواس گراس اپنے آپ چل رہے ہیں، اسی نہیں لے رہے سواس، اپنے آپ چل رہے ہیں۔ جی کدرے اے ذمہ واری بھی ساڈی ہوندی، جس طرح پانی پینا ساڈی ذمہ واری ہے، روٹی کھانا ساڈی ذمہ واری ہے، تے جی کدرے سواس لینا بھی ساڈی ذمہ واری ہوندی، تاں پھر جد اسی رات نو سو جاندے ہاں ادوں کون سواس لیندا؟ پھر تے سواس رک ہی جانے سن، پھر تے اسی مر ہی جانا سی۔ نہیں، قادر کریم نے ਇਹ ਆਪਣੇ ਆਪ ਚਲਾਏ ਹੋਏ ਨੇ ਔਰ ਇਹ ਡੋਰੀ ਪਰਮਾਤਮਾ ਨੇ ਆਪਣੇ ਹੱਥ ਚ ਰੱਖੀ ਹੈ। ਇਸ ਵਾਸਤੇ ਸਤਿਗੁਰ ਕਹਿੰਦੇ ਨੇ ਪ੍ਰਭ ਡੋਰੀ ਹਾਥ ਤੁਮਾਰੇ, ਇਹ ਡੋਰੀ ਤੇਰੇ ਹੱਥਾਂ ਚ, ਇਹ ਤੂੰ ਪਕੜ ਪਕੜੀ ਹੋਈ ਹੈ। ਤੋ ਹੁਣ ਜਪ ਜਾਪ ਬਣ ਗਿਆ ਕਿਉਂਕਿ ਸ਼ਬਦ ਪ੍ਰਾਣਾਂ ਦੇ ਚ ਰਮ ਗਿਆ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਇਸੇ ਤਰ੍ਹਾਂ ਦਾ ਸੰਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਨੇ ਅਭਿਆਸੀਆਂ ਨੂੰ ਕਿ ਲਬਾ ਲੱਭੇ ਕੁੰ ਦੰਬ ਦਮਨੋਸ਼ਕੁਨ ਗਮੇ ਹਰ ਦੋ ਆਲਮ ਫਰਾਮੋਸ਼ਕੁਨ। ਜੇ ਦੋ ਜਹਾਨਾਂ ਦੇ ਗਮ ਤੋਂ ਦੂਰ ਕਰਨਾ ਚਾਹੁੰਦਾ ਤਾਂ ਹਰ ਦਮ ਦੇ ਪਿਆਲੇ ਵਿਚ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਭਰ, ਆਬੇ ਹਯਾਤ ਭਰ। ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਫਰਮਾਨ ਕਰਦੇ ਨੇ ਯਕ ਦਮ ਬਖੇਸ਼ ਰਾ ਨ ਬੁਰਦਮ ਕੇ ਕੀਸਤਮ ਐ ਵਾਏ ਨਕ ਦੇ ਜ਼ਿੰਦਗੀ ਰਾਏ ਗਾਂ ਗੁਜਸਤ। ਮੈਂ ਇੱਕ ਦਮ ਦੀ ਵਿਚਾਰ ਹੀ ਨਾ ਕੀਤੀ ਕਿ ਦਮ ਕਿਤਨਾ ਕੀਮਤੀ ਹੈ, ਦਮ ਮੇਰਾ ਖਾਲੀ ਪਿਆਲਾ ਹੈ। ਦਮ ਦਮ ਕਰਕੇ ਜ਼ਿੰਦਗੀ ਢੇਰ ਹੋ ਗਈ, ਜ਼ਿੰਦਗੀ ਬਤੀਤ ਹੋ ਗਈ, ਖਾਲੀ ਦਮ ਹੀ ਚਲੇ ਗਏ। ਭਾਈ ਸਾਹਿਬ ਕਹਿੰਦੇ ਨੇ ਮੈਨੂੰ ਉਸ ਵਕਤ ਬਹੁਤ ਅਫਸੋਸ ਆਉਂਦਾ ਹੈ, ਪਸ਼ਚਾਤਾਪ ਆਉਂਦਾ ਹੈ ਜਿਹੜਾ ਦਮ ਈਸ਼ਵਰ ਦੀ ਯਾਦ ਤੋਂ ਬਿਨਾਂ ਲੰਘ ਜਾਂਦਾ ਹੈ। ਵਾਏ ਬਰਨਫ ਸੇ ਕਿ ਬੇਹੂਦਾ ਗੁਯਸਤ ਅਲ ਗਿਆਜ਼ ਅਜ਼ ਗਫਲਤੇ ਮਾ ਅਲ ਗਿਆਜ਼। ਅਫਸੋਸ ਹੈ ਮੈਨੂੰ ਉਸ ਸੁਸਤੀ ਤੇ, ਉਸ ਕਾਲੀ ਤੇ, ਉਸ ਆਲਸ ਤੇ ਜਿਹੜਾ ਦਮ ਉਸਦੀ ਯਾਦ ਤੋਂ ਬਿਨਾਂ ਲੰਘਿਆ। ਤੋ ਜਪ ਜਦ ਜਾਪ ਬਣਦਾ ਹੈ ਤੋ ਪਰਮਾਤਮਾ ਦਾ ਨਾਮ ਪ੍ਰਾਣਾਂ ਵਿਚ ਰਮ ਜਾਂਦਾ ਹੈ, ਸਵਾਸ ਗ੍ਰਾਸ ਵਿਚ ਰਮ ਜਾਂਦਾ ਹੈ। ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਹਦੇ ਪ੍ਰਾਣਾਂ ਵਿਚ ਰਮ ਗਿਆ? ਉਹਦੀ ਤਬੀਅਤ ਹਰ ਵਕਤ ਝੁਕੀ ਹੋਈ ਹੋਵੇਗੀ, ਉਹ ਨਿਰਮਾਣਤਾ ਦੀ ਮੂਰਤੀ ਹੋਵੇਗਾ, ਉਹ ਸਜਦੇ ਵਿਚ ਹੋਵੇਗਾ। ਜਾਪ ਸਾਹਿਬ ਦੀ ਬਾਣੀ ਤਮਾਮ ਸਜਦੇ ਦੀ ਬਾਣੀ ਹੈ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ। ਤੋ ਗਰਸ ਕੇ ਇਹ ਤਮਾਮ ਪਰਮਾਤਮਾ ਦੇ ਰੂਪਾਂ ਨੂੰ ਨਮਸਕਾਰ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਨਮਸਕਾਰ ਹੈ, ਨਮਸਕਾਰ ਹੈ ਹੇ ਇੰਦਰਾਂ ਦੇ ਇੰਦਰ, ਹੇ ਸੂਰਜਾਂ ਦੇ ਮਹਾਂ ਸੂਰਜ, ਹੇ ਚੰਦਰਮਾ ਦੇ ਮਹਾਂ ਚੰਦਰਮਾ, ਹੇ ਅਕਾਲ, ਹੇ ਦਿਆਲ, ਨਮਸਕਾਰ ਹੈ ਤੈਨੂੰ। ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰ, ਨਮੋ ਸਰਬ ਭੀਤੰ। ਸਾਰੀ ਬਾਣੀ ਨਮੋ ਨਮੋ ਨਮਸਕਾਰ ਹੈ, ਸਜਦਾ ਹੈ। ਜਪ ਜਦੋਂ ਜਾਪ ਬਣਦਾ ਹੈ ਐਸਾ ਪੁਰਸ਼ ਅੱਠੇ ਪੈਰ ਸਜਦੇ ਵਿਚ ਹੋਵੇਗਾ, ਹਰ ਵਕਤ ਝੁਕਿਆ ਹੋਇਆ, ਹਰ ਵਕਤ ਹੱਥ ਜੁੜੇ ਹੋਏ, ਹਰ ਵਕਤ ਮਸਤਕ ਉਸਦਾ ਭੋਏ ਤੇ, ਕਿਉਂਕਿ ਹਰ ਵਸਤੂ ਉਹਨੂੰ ਪਰਮਾਤਮਾ ਦਾ ਰੂਪ ਪ੍ਰਤੀਤ ਹੋ ਰਹੀ ਹੈ। ਝੁਕਦਾ ਜਾ ਰਿਹਾ, ਸਜਦਾ ਕਰਦਾ ਜਾ ਰਿਹਾ, ਮੱਥਾ ਟੇਕਦਾ ਜਾ ਰਿਹਾ। ਇਹ ਪਹਿਚਾਣ ਹੈ ਕਿ ਇਸ ਮਨੁੱਖ ਦਾ ਜਪ ਜਾਪ ਬਣ ਗਏ ਔਰ ਇਹ ਝੁਕ ਗਿਆ, ਨਿਰਮਾਣਤਾ ਦੀ ਮੂਰਤੀ ਹੈ। ਜਿਸ ਤਰ੍ਹਾਂ ਫਲ ਲੱਗਦੇ ਨੇ ਦਰਖਤਾਂ ਨੂੰ ਤੇ ਦਰਖਤ ਝੁਕ ਜਾਂਦੇ ਨੇ, ਜਪ ਜਦ ਜਾਪ ਬਣਦਾ ਹੈ ਮਨੁੱਖ ਦੇ ਅੰਦਰ ਝੁਕਾਓ ਪੈਦਾ ਹੋ ਜਾਂਦਾ, ਮਨੁੱਖ ਦੇ ਅੰਦਰ ਨਿਰਮਾਣਤਾ ਦਾ ਜਨਮ ਹੁੰਦਾ। ਸਹਿਜੇ ਸਹਿਜੇ ਇਹ ਜਾਪ ਬੈਰਾਗ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ। ਬੈਰਾਗ ਸੰਸਾਰ ਤੋਂ ਉਪਰਾਮਤਾ, ਜਗਤ ਵਿਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ ਔਰ ਸਮੋ ਜਗਤ ਨਾਸਵੰਤ ਹੈ। ਤੋ ਤੀਸਰੀ ਬਾਣੀ ਸਵਈਆਂ ਦੀ ਬਾਣੀ, ਬੈਰਾਗ ਦੀ ਬਾਣੀ ਹੈ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਬੁਝਾਨ ਕੇ ਭੂਪ ਬਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਉਪਰਾਮਤਾ ਬੈਰਾਗਮਈ ਬਿਰਤੀ ਮੌਤ ਨੂੰ ਵੇਖ ਕੇ ਪਰਬਲ ਰੂਪ ਵਿਚ ਪੈਦਾ ਹੁੰਦੀ ਹੈ। ਮੌਤ ਦਾ ਮਤਲਬ ਹੈ ਨਾਸ, ਸੁਪਨਿਆਂ ਦਾ ਅੰਤ, ਜੀਵਨ ਦਾ ਅੰਤ। ਖਾਸ ਕਰਕੇ ਜਪ ਕਰਨ ਵਾਲੇ ਨੂੰ ਬਹੁਤਾ ਚੋਟ ਕਰ ਜਾਏਗਾ। ਜਗਤ ਵਿਚ ਤੇ ਕੁਛ ਵੀ ਐਸਾ ਨਹੀਂ ਜੋ ਸਦੀਵੀ ਹੋਵੇ, ਜਗਤ ਵਿਚ ਤੇ ਕੁਛ ਵੀ ਐਸਾ ਨਹੀਂ جو ترپتی دے سکے پرسنتا دے سکے تو پھر بیراگ دا جنم ہوندا ہے اپرامتا دا جنم ہوندا ہے سنسار تو برتی نراش ہو جاندی ہے کام بھی کر رہے ہیں پر ہے بھی نراش اس نو گرو نانک دیو جی مہاراج کہندے نے آسا مائے نراش ولائے نہچو نانک کرتے پائے آسا دچ نراش رہے کرت کردیا ہویا اکرتم ہو جائے کرم کردیا ہویا اکرم ہو جائے سب کچھ کردیا ہویا چاہت تو بنا ہو جائے اس نو ستگرو دیو جی مہاراج کہندے نے آسا مائے نراش ولائے نراش ہو گئے سنساری بھی کدی کدی نراش ہو جاندن کوئی دکھ دی بہت گہری چوٹ لگی ہے نراشا اندر پیدا ہوئی ہے اے نراشا آتم ہتیا دی سوچنا دیندی ہے اے نراشا آتم ہتیا دی پریرنا دیندی ہے پر جس دا جپ جاپ بن گیا ہے تے جس دا جاپ اندروں اپرامتا تے نراشا نو جنم دیندا ہے او نراشا کرانتی نو جنم دیندی ہے جیون نو بدلن دی پریرنا دیندی ہے جیون نو ختم کرن دی پریرنا نہیں نراش ہویا منک آخر رستے تے دو ہی چنے گا یا آتم ہتیا یا آتم کرانتی یا اپنے آپ نو ختم کرنا یا اپنے آپ نو بدلنا تو بیراگی منک جو نراش ہویا ہے پورن طور تے جپ کر دیا جاپ کر دیا ہویا او دے اندر گھور نراشا پیدا ہوندی ہے بھی سب کچھ ناسونت ہے اتھے تے دن رو چلے نس سس چلے تارکھا لکھ پروئے مقام اوہی ایک ہے نانکا سچ بگوئے اتھے تے سب کچھ چلائے مان ہے اتھے تے کچھ بھی استھر نہیں بہت گہری چوٹ لگ دیئے اور سوئیاں دی بانی بیراگ مئی بانی جس دے چکے دیتا گئے اے تے بھے تو کہاں بھے بھوپتے انت کو نانگے ہی پائیں پدھارے جنہ دے نام بڑے اجاگر سن جنہ دے آلے دوالے سجدے کرن والیاں دی بھرمار رہندی سی منہ ایک بول نکلے تے ہزاراں بندے منن نو تیار سن اے تے بھئے تو کہاں بھئے بھوپتے انت کو نانگے ہی پائیں پدھارے جپ کر دیاں جاپ کر دیاں برتی اتنی باریک ہو جاندی ہے کہ بیراگ پیدا ہو جاندا ہے اپرامتا جنم لیندی ہے نراشا جنم لیندی ہے اور اے نراشا اے اپرامتا اے بیراگ جیون پرورتن کرن تے مجبور کر دیئے زندگی نو بدلنا ہے کرانتی دا جنم ہوندا ہے تو دو ہی مارگ ہے نراش ہوئے منک واسطے یا آتم گھات یا آتم کرانتی سنساری آتم گھات دا رستہ چندا ہے بھگت آتم کرانتی دا رستہ چندا ہے بیراگ برہے دی شکل اختیار کر جاندا ہے اور برہا ایک ایسی اگن ہے جیدے تمام اوگن جل کے راکھ ہو جاندے نے اور جتھے برہے اگن نہیں ہوئے گی اتھے پھر ترشنا دی اگن ہے تے ترشنا دی اگن تمام گناں نوں ساڑ کے راکھ کر دین دیئے ترشنالو منکھ دے اندر گن نہیں آنگے اور برہی منکھ دے اندر کوئی اوگن نہیں ہوئے گا کیونکہ برہا ایک ایسی اگن ہے تمام پتت سنسکاراں نوں دھو دیندا ہے برہا ایک ایسی اگ ہے کہ تمام پتت سنسکار پاپ دھو جو ہے ساڑ کے رکھ دیندا ہے جلا کے رکھ دیندا ہے اگنی دا کام ہی ہے جلانا چاہے وہ برہے اگن ہوئے چاہے ترشنا دی اگن ہوئے ترشنا دی اگن گناں نوں ساڑ دیئے برہے دی اگن اوگناں نوں ساڑ دیئے ترشنالو دے وچ کوئی گن نہیں ہے برہی دے وچ کوئی اوگن نہیں بیراگ ایک مانسک اوستھا ہے گھور نراشا پیدا ہو جاندی ہے اور پورن طور تے پرتیت ہو جاندا ہے کہ جگت وچ ایسا کچھ بھی نہیں جو مینوں ترپت کر سکے ایسی کوئی سامگری نہیں جو میری پرسنتا دا باعث بن سکے تو پھر اے منک جگت تو اچا اٹھن دی کوشش کردا ہے بیراگی سنسار تو اپرام ہے نرنکار دا اجے ملن ہویا نے وچکار کھڑا ہے تیسری بانی اس پرش دی ہے اس دی مانسک اوستھا دا روپ سامنے رکھ رہی ہے جو مد وچ پہنچ گئے واٹ اس نے ادھی طے کر لی ہے پہنچنا ہے اس نے آنند دے دیش بیراگ تک پہنچ گیا ہے برہے تک پہنچ گئے اے برہا ਬਾਰ ਬਾਰ ਹੰਝੂਆਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜਿਉ। ਜਿਸ ਦਾ ਜਪ ਕੀਤਾ ਰਸਨਾ ਨੇ ਤੇ ਜਿਸ ਦਾ ਜਪ ਕੰਨਾਂ ਨੇ ਸੁਣਿਆ, ਹੁਣ ਅੱਖਾਂ ਤਰਸਦੀਆਂ ਨੇ ਉਹਨੂੰ ਵੇਖਣ ਵਾਸਤੇ। ਜ਼ਬਾਨ ਨੇ ਜਪ ਲਿਆ, ਕੰਨਾਂ ਨੇ ਸੁਣ ਲਿਆ, ਤੂੰ ਅੱਖਾਂ ਹੁਣ ਇੱਕ ਪਾਸੇ ਕਿਸ ਤਰ੍ਹਾਂ ਆਵਣ, ਹੁਣ ਅੱਖਾਂ ਵੇਖਣਾ ਚਾਹੁੰਦੀਆਂ ਨੇ। ਇਸ ਵਾਸਤੇ ਸਤਿਗੁਰੂ ਸਬੈਰਾਗੀ ਅਵਸਥਾ ਦਾ ਜ਼ਿਕਰ ਕਰਦੇ ਨੇ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀ। ਭਾਈ ਸਾਹਿਬ ਭਾਈ ਨੰਦ ਲਾਲ ਦਾ ਤੇ ਇੱਥੇ ਤੱਕ ਕਥਨ ਹੈ ਕਿ ਸ਼ਾਖੇ ਉਮੀਦ ਆਸ਼ਿਕ ਹਰ ਗੇ ਸਮਰ ਨ ਗੀਰਦ, ਅਜ ਆਬ ਅਸ਼ਕੇ ਮੈਂ ਜਗਾਂ ਤਾਂ ਸਬਜ਼ ਤਰ ਨ ਬਾਸ਼ਦ। ਐ ਉਮੀਦ ਦਾ ਬੂਟਾ ਲਾਣ ਵਾਲੇ ਅਭਿਆਸੀ ਮਨੁੱਖ, ਇਸ ਬੂਟੇ ਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ। ਕਿਉਂ? ਕਿ ਤੂੰ ਹੰਝੂਆਂ ਦਾ ਪਾਣੀ, ਅੱਖਾਂ ਦਾ ਪਾਣੀ ਇਸ ਬੂਟੇ ਚ ਪਾਇਆ ਹੀ ਨਹੀਂ। ਅਗਾਂਹ ਚੱਲ ਕੇ ਆਪ ਕਹਿੰਦੇ ਨੇ, ਦੋ ਚਸ਼ਮ ਮਨ ਕੇ ਦਰਿਆ ਏ ਅਜ਼ੀਮ ਉਲ ਸ਼ਾਨ ਐ ਗੋਇਆ, ਜ਼ਹਿਰ ਅਸ਼ਕੰਬਵਦ ਸ਼ਾਦਾਬੀਏ ਸਰਬਾਗ ਬਾਗ ਈ ਜਾ। ਭਾਈ ਜੀ ਕਹਿੰਦੇ, ਮੇਰੀ ਦੋ ਅੱਖਾਂ ਦੇ ਦੋ ਹੰਝੂ ਐਸੇ ਅਜ਼ੀਮ ਉਲ ਸ਼ਾਨ ਦਰਿਆ ਨੇ ਜਿਹਦੇ ਨਾਲ ਹਜ਼ਾਰਾਂ ਬਾਗਾਂ ਨੂੰ ਹਰਾ ਭਰਾ ਕੀਤਾ ਜਾ ਸਕਦਾ, ਭਾਵ ਹਜ਼ਾਰਾਂ ਹਿਰਦਿਆਂ ਨੂੰ ਅੰਦੋਲਿਤ ਕੀਤਾ ਜਾ ਸਕਦਾ ਹੈ, ਪ੍ਰੇਰਣਾ ਦਿੱਤੀ ਜਾ ਸਕਦੀ ਹੈ। ਬੈਰਾਗੀ ਬਹੁ ਪੱਖੀ ਪ੍ਰੇਰਣਾ ਦਿੰਦਾ, ਉਹਦਾ ਬਿਰਹੇ ਵਿੱਚ ਡੁੱਬਾ ਰਹਿਣਾ, ਈਸ਼ਵਰ ਦੀ ਤਲਾਸ਼, ਈਸ਼ਵਰ ਦੀ ਖੋਜ, ਉਸ ਤੋਂ ਬਿਨਾਂ ਰਹਿਣਾ ਹੁਣ ਕਠਿਨ ਹੈ। ਬਿਰਹਾ ਇੱਕ ਪੀੜਾ ਹੈ, ਜਿਸ ਤਰ੍ਹਾਂ ਪ੍ਰਸੂਤ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਵੀ ਇਸਤਰੀ ਆਪਣੀ ਗੋਦ ਵਿੱਚ ਖੂਬਸੂਰਤ ਬੱਚਾ ਨਹੀਂ ਵੇਖ ਸਕਦੀ, ਬਿਰਹੇ ਦੀ ਪੀੜਾ ਤੋਂ ਲੰਘੇ ਬਿਨਾਂ ਪਰਮਾਤਮਾ ਦਾ ਮਿਲਨ ਵੀ ਨਹੀਂ, ਪਰਮਾਤਮਾ ਦੀ ਪ੍ਰਾਪਤੀ ਵੀ ਨਹੀਂ। ਇਸ ਵਾਸਤੇ ਬਿਰਹੀ ਮਨੁੱਖਾਂ ਨੇ ਬਿਰਹੇ ਦੇ ਬੜੇ ਬੜੇ ਗੀਤ ਗਾਏ ਨੇ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੇ ਨਾ ਉਪਜੇ ਸੋ ਤਨ ਜਾਣ ਮਸਾਨ। ਜਿਸ ਤਨ ਦੇ ਅੰਦਰ ਬਿਰਹੇ ਦੀ ਅਗਨ ਨਹੀਂ ਪੈਦਾ ਹੋਈ, ਉੱਥੇ ਤ੍ਰਿਸ਼ਨਾ ਦੀ ਅਗਨ ਹੋਵੇਗੀ। ਫਰਕ ਸਿਰਫ ਇਤਨਾ ਹੈ ਕਿ ਸ਼ਮਸ਼ਾਨ ਘਾਟ ਵਿੱਚ ਮੁਰਦੇ ਸੜਦੇ ਨੇ, ਇਹ ਜੀਵਦਾ ਜਾਗਦਾ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ। ਇਹ ਚੱਲਦਾ ਫਿਲਦਾ ਸ਼ਮਸ਼ਾਨ ਘਾਟ ਹੈ, ਵਾਸਤਵਿਕ ਇਹ ਵੀ ਮਸਾਨ ਘਾਟ ਹੈ, ਕਿਉਂਕਿ ਜਲ ਰਿਹਾ ਅੰਦਰ ਦੀ ਅਗਨ ਨਾਲ, ਤ੍ਰਿਸ਼ਨਾ ਦੀ ਅਗਨ ਨਾਲ। ਬਿਰਹੀ ਮਨੁੱਖ ਰੱਬੀ ਵਿਛੋੜੇ ਦੀ ਵਿਆਕੁਲਤਾ ਆਪਣੇ ਗੀਤਾਂ ਚ ਪਰਮਾਤਮਾ ਦੇ ਅੱਗੋਂ ਰੱਖਦਾ ਹੈ, ਤੂੰ ਮਿਲ ਤੂੰ ਮਿਲ। ਔਰ ਇਹ ਪੀੜਾ ਕਿਤਨੀ ਪ੍ਰਬਲ ਹੈ, ਕਿਤਨੀ ਮਹਾਨ ਹੈ, ਇਸ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਇੰਜ ਜ਼ਿਕਰ ਕਰਦੇ ਨੇ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਸਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਤਨ ਅਗਨੀ ਵਿੱਚ ਸੜ ਰਿਹਾ ਹੋਵੇ, ਇਸ ਪੀੜਾ ਨੂੰ ਇਕੱਠਾ ਕਰੀਏ। ਜਲ ਵਿੱਚ ਕੋਈ ਡੁੱਬ ਰਿਹਾ ਹੋਵੇ ਤੇ ਡੁੱਬਦਿਆਂ ਜੋ ਪੀੜਾ ਆਉਂਦੀ ਹੈ ਉਹ ਪੀੜਾ ਇਕੱਠੀ ਕਰੀਏ। ਸੱਪ ਨੇ ਡੰਗ ਮਾਰਿਆ, ਜ਼ਹਿਰ ਚੜਨਾ ਸ਼ੁਰੂ ਹੋ ਗਈ ਹੈ, ਬੰਦਾ ਹੁਣ ਤੜਪਣਾ ਵੀ ਸ਼ੁਰੂ ਹੋ ਗਿਆ, ਇਸ ਤੜਪਣੇ ਨੂੰ ਇਕੱਠਾ ਕਰੀਏ। ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਅਨੇਕ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਤਨ ਦਾ ਰੋਮ ਰੋਮ ਜ਼ਖਮੀ ਹੋਵੇ, ਇਸ ਪੀੜਾ ਨੂੰ ਵੀ ਇਕੱਠਾ ਕਰੀਏ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਗ੍ਰੀਖਮ ਔਰ ਸੀਤ ਬਰਖਮਾਇਨ ਸਪਰਾਤ ਹੈ। ਪ੍ਰਾਈ ਅਧੀਨਗੀ ਕਬੂਲ ਕਰਨੀ ਪੈ ਰਹੀ ਹੋਵੇ, ਅਤਿਅੰਤ ਮੁਫਲਸੀ ਹੋਵੇ, ਉਪਜੀਵਕਾ ਦਾ ਕੋਈ ਸਾਧਨ ਨਾ ਹੋਵੇ, ਗਰਮੀ ਸਰਦੀ ਤੇ ਬਰਖਾ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ, ਕੜਕ ਦੀ ਗਰਮੀ ਵਿੱਚ ਤੜਪਣਾ ਪੈ ਰਿਹਾ ਹੋਵੇ, ਬੜੀ ਭਾਰੀ ਠੰਡ ਵਿੱਚ ਕੜਕ ਦੀ ਸਰਦੀ ਵਿੱਚ ਠਿਠਰਨਾ ਪੈ ਰਿਹਾ ਹੋਵੇ ਤੇ ਬਰਸਾਤ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ, ਇਹ ਜਿਹੜੀ ਪੀੜਾ ਹੈ ਭੌਤਿਕ, ਇਹ ਵੀ ਇਕੱਠੀ ਕਰੀਏ। ਗਉ ਦੁਜ ਬਧੂ ਬੰਸ ਵਿਸਵਾਸ ਬਦ ਕੋਟ ਹੱਤਿਆ ਤ੍ਰਿਸ਼ਨਾ ਅਨੇਕ ਦੁਖ ਦੋਖ ਸਮਗਾਤ ਹੈ। ਗਉ ਦਾ ਬਧ ਕਰਨਾ, ਬ੍ਰਹਮ ਚਿੰਤਨ ਕਰਨ ਵਾਲੇ ਕਿਸੇ ਭਗਤ ਨੂੰ ਮਾਰਨਾ, ਕੁਲ ਦਾ ਘਾਤ ਕਰਨਾ ਤੇ ਇਸ ਤਰ੍ਹਾਂ ਦੇ ਹੋਰ ਅਨੇਕਾਂ ਪਾਪ ਕਰਨੇ ਤੇ ਇਨ੍ਹਾਂ ਪਾਪਾਂ ਨਾਲ ਜੋ ਮਾਨਸਿਕ ਪੀੜਾ ਆਉਂਦੀ ਹੈ, ਇਸ ਪੀੜਾ ਨੂੰ ਵੀ ਇਕੱਠਾ ਕਰੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਅਗਾਂਹ ਚੱਲ ਕੇ ਫਰਮਾਨ ਕਰਦੇ ਨੇ, ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ ਪੀਆ ਕੇ ਬਿਛੋ ਪਲ ਇੱਕ ਨਾ ਪੁਜਾਤ ਹੈ। ਸਾਰੇ ਦੁੱਖ ਸਾਰੀਆਂ ਪੀੜਾਵਾਂ ਕੱਠੀਆਂ ਕਰਕੇ ਵੇਖੀਆਂ ਨੇ, ਪ੍ਰੀਤਮ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਔਰ ਉਸ ਇੱਕ ਪਲ ਦੇ ਬਿਰਹੇ ਦੀ ਜਿਹੜੀ ਪੀੜਾ ਹੈ, ਇਹ ਸਾਰੀਆਂ ਪੀੜਾ ਉਸ ਪੀੜਾ ਦੇ ਸਾਹਮਣੇ ਤੁੱਛ ਨੇ, ਬੇਮਹਿਨੀ ਨੇ, ਕੁਛ ਖਾਸ ਅਸਥਾਨ ਹੀ ਨਹੀਂ ਰੱਖਦੀਆਂ। ਤੋ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਰੱਬ ਹੀ ਬਿਰਹਾ ਅਤਿਅੰਤ ਪੀੜਾ ਹੈ, ਮਹਾਨ ਪੀੜਾ ਹੈ। ਇਤਨੀ ਵੱਡੀ ਜੋਤ ਨੂੰ ਆਪਣੇ ਅੰਦਰੋਂ ਜਨਮ ਦੇਣਾ ਹੈ, ਮਹਾਨ ਪੀੜਾ ਤੋਂ ਲੰਘਣਾ ਪਏਗਾ। ਇੱਕ ਬੱਚੇ ਨੂੰ ਜਨਮ ਦੇਣ ਲੱਗਿਆਂ ਮਾਂ ਪੀੜਾ ਤੋਂ ਲੰਘਦੀ ਹੈ, ਇੱਕ ਭਗਤ ਜਦ ਆਪਣੇ ਵਿੱਚੋਂ ਪ੍ਰਮਾਤਮਾ ਨੂੰ ਜਨਮ ਦਿੰਦਾ, ਪ੍ਰਗਟ ਕਰਦਾ ਈਸ਼ਵਰ ਨੂੰ, ਬਹੁਤ ਲੰਬੀ ਬਿਰਹੇ ਦੀ ਪੀੜਾ ਵਿੱਚੋਂ ਲੰਘਦਾ। ਤੇ ਤੀਸਰੀ ਬਾਣੀ ਬੈਰਾਗ ਦੀ ਬਾਣੀ ਹੈ। ਇੱਥੇ ਪਹੁੰਚ ਕੇ ਬੰਦਾ ਬਾਰ ਬਾਰ ਆਪਣੇ ਆਪ ਨੂੰ ਸਮਝਾਉਂਦਾ ਹੈ, ਇਹ ਤੇ ਭੈ ਤੋ ਕਹਾਂ ਭੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ। ਅੱਠੇ ਪੈਰ ਉਹ ਬਿਰਹੇ ਬੈਰਾਗ ਦੇ ਚ ਰੰਗਿਆ ਰਹਿੰਦਾ ਹੈ, ਸੰਸਾਰ ਤੋਂ ਉਪਰਾਮ ਹੋ ਗਿਆ, ਸੰਸਾਰ ਤੋਂ ਉੱਚਾ ਉੱਠ ਗਿਆ, ਪਰ ਅਜੇ ਈਸ਼ਵਰ ਦਾ ਮਿਲਣ ਨਹੀਂ, ਅਜੇ ਪ੍ਰਮਾਤਮਾ ਦਾ ਮਿਲਣਾ ਨਸੀਬ ਨਹੀਂ ਹੋਇਆ। ਪ੍ਰਮਾਤਮਾ ਦਾ ਮਿਲਣਾ ਆਨੰਦ ਦਾ ਮਿਲਣਾ ਹੈ, ਆਨੰਦ ਦਾ ਮਿਲਣਾ ਪ੍ਰਮਾਤਮਾ ਦਾ ਮਿਲਣਾ ਹੈ, ਆਨੰਦ ਸ਼ਿਖਰ ਹੈ। ਸੁੱਖ ਦੇ ਮੁਕਾਬਲੇ ਤੇ ਦੁੱਖ ਹੈ, ਔਰ ਇਸੇ ਤਰੀਕੇ ਨਾਲ ਰੋਸ਼ਨੀ ਦੇ ਮੁਕਾਬਲੇ ਤੇ ਅੰਧਕਾਰ ਹੈ, ਜੀਵਨ ਦੇ ਮੁਕਾਬਲੇ ਤੇ ਮੌਤ ਹੈ, ਤੰਦਰੁਸਤੀ ਦੇ ਮੁਕਾਬਲੇ ਤੇ ਬਿਮਾਰੀ ਹੈ, ਪਰ ਆਨੰਦ ਦੇ ਮੁਕਾਬਲੇ ਤੇ ਦੂਸਰੀ ਕੋਈ ਅਵਸਥਾ ਨਹੀਂ, ਆਨੰਦ ਕੱਲੇ ਦਾ ਕੱਲਾ ਹੈ। ਸੁੱਖ ਦੇ ਮੁਕਾਬਲੇ ਤੋਂ ਦੁੱਖ ਹੈ, ਸੁੱਖ ਪਦਾਰਥ ਤੋਂ ਮਿਲਦਾ ਹੈ, ਸੁੱਖ ਸੰਸਾਰ ਤੋਂ ਮਿਲਦਾ ਹੈ, ਆਨੰਦ ਨਿਰੰਕਾਰ ਤੋਂ ਮਿਲਦਾ ਹੈ, ਪਰਮਾਤਮਾ ਤੋਂ ਮਿਲਦਾ ਹੈ, ਕਿਉਂਕਿ ਪਰਮਾਤਮਾ ਕੱਲਾ ਹੈ, ਉਸ ਤੋਂ ਜੋ ਕੁਛ ਵੀ ਆਇਆ ਹੈ ਉਸਦਾ ਹੋਰ ਕੋਈ ਮੁਕਾਬਲ ਨਹੀਂ, ਆਨੰਦ ਕੱਲਾ ਹੈ। ਤੋ ਆਨੰਦ ਤੱਕ ਕੋਈ ਪਹੁੰਚਿਆ ਹੈ, ਉਹ ਪ੍ਰਮਾਤਮਾ ਤੱਕ ਪਹੁੰਚਿਆ, ਈਸ਼ਵਰ ਤੱਕ ਪਹੁੰਚਿਆ। ਯਾਤਰਾ ਦੀ ਆਰੰਭਤਾ ਜਪ ਹੈ, ਫਿਰ ਜਾਪ, ਜਾਪ ਸੋ ਅਜੱਪਾ ਜਾਪੇ, ਰਸਨਾ ਨਹੀਂ ਚੱਲ ਰਹੀ, ਜਾਪ ਜਾ ਰਹੀ ਹੈ, ਫਿਰ ਬੈਰਾਗ ਹੈ। ਇਹ ਬੈਰਾਗ ਅਰਦਾਸ ਨੂੰ ਜਨਮ ਦਿੰਦਾ ਹੈ, ਪ੍ਰਾਰਥਨਾ ਨੂੰ ਜਨਮ ਦਿੰਦਾ ਹੈ। ਬਿਰਹੀ ਮਨੁੱਖ ਫਿਰ ਜੋਦੜੀ ਕਰਦਾ ਹੈ, ਦੁਆ ਕਰਨ ਤੇ ਆ ਜਾਂਦਾ ਹੈ, ਅਰਦਾਸ ਕਰਨ ਤੇ ਆ ਜਾਂਦਾ ਹੈ, ਕਹਿੰਦਾ ਹੇ ਪ੍ਰਭੂ ਮੈਂ ਜੋ ਕੁਛ ਕਰਨਾ ਸੀ ਕਰ ਲਿਆ, ਹੁਣ ਤੂੰ ਬਖਸ਼ਿਸ਼ ਕਰ, ਮੈਂ ਆਪਣੇ ਕੀਤਿਆਂ ਤੇਰੇ ਤੱਕ ਨਹੀਂ ਪਹੁੰਚ ਸਕਿਆ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਅੰਦਰੋਂ ਬਾਰ ਬਾਰ ਪ੍ਰਾਰਥਨਾ ਦਾ ਜਨਮ ਆਉਂਦਾ ਹੈ। ਆਤਮਦਰਸ਼ੀ ਪੁਰਸ਼ ਕਹਿੰਦੇ ਨੇ ਕੋਈ ਵੀ ਗੁਣ ਕੋਈ ਵੀ ਔਗਣ ਹਿਰਦੇ ਦੇ ਇਤਨੇ ਗਹਿਰੇ ਤਲ ਵਿੱਚ ਨਹੀਂ ਉਤਰਦਾ ਜਿਤਨੀ ਕਿ ਪ੍ਰਾਰਥਨਾ ਉਤਰਦੀ ਹੈ। ਪ੍ਰਾਰਥਨਾ ਬਹੁਤ ਗਹਿਰੇ ਜਾਂਦੀ ਹੈ, ਬਹੁਤ ਗਹਿਰੇ ਤਲ ਨੂੰ ਛੂੰਦੀ ਹੈ। ਪ੍ਰਾਰਥਨਾ ਨਿਰੰਕਾਰ ਦੀ ਹੁੰਦੀ ਹੈ, ਪ੍ਰਮਾਤਮਾ ਦੀ ਆਉਂਦੀ ਹੈ, ਵਾਸ਼ਨਾ ਸੰਸਾਰ ਦੀ ਆਉਂਦੀ ਹੈ। ਬਿਨਾਂ ਵਾਸ਼ਨਾ ਦੇ ਮਨੁੱਖ ਸੰਸਾਰ ਨਾਲ ਨਹੀਂ ਜੁੜ ਸਕਦਾ, ਔਰ ਬਿਨਾਂ ਪ੍ਰਾਰਥਨਾ ਦੇ ਮਨੁੱਖ ਕਰਤਾਰ ਨਾਲ ਨਹੀਂ ਜੁੜ ਸਕਦਾ, ਮਨੁੱਖ ਈਸ਼ਵਰ ਨਾਲ ਨਹੀਂ ਜੁੜ ਸਕਦਾ। ਤੋ ਬਿਰਹੀ ਮਨੁੱਖ ਪਰਮਾਤਮਾ ਦੇ ਤਲ ਤੇ ਆ ਜਾਂਦਾ ਹੈ, ਅਰਦਾਸ ਦੇ ਤਲ ਤੇ ਆ ਜਾਂਦਾ ਹੈ। ਜੋ ਸੰਸਕ੍ਰਿਤ ਦਾ ਲਫ਼ਜ਼ ਪ੍ਰਾਰਥਨਾ ਹੈ, ਪਰਸ਼ੀਅਨ ਦੇ ਚ ਸਾਹਿਬਾਂ ਨੇ ਸ਼ਬਦ ਸਾਨੂੰ ਦਿੱਤਾ ਹੈ ਅਰਦਾਸ, ਅਰਜ਼ੇ ਦਾਸ਼ਤ, ਹੱਥ ਜੋੜ ਕੇ ਅਰਜ਼ੋਈ ਕਰਨੀ, ਜੋਦੜੀ ਕਰਨੀ, ਬੇਨਤੀ ਕਰਨੀ, ਮੰਗ ਕਰਨੀ। ਤੋ ਚੌਥੀ ਬਾਣੀ ਅਰਦਾਸ ਦੀ ਬਾਣੀ ਹੈ, ਪ੍ਰਾਰਥਨਾ ਦੀ ਬਾਣੀ ਹੈ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹਿ ਹਮਾਰਾ, ਅਪਨਾ ਜਾਨ ਕਰੋ ਪ੍ਰਿਤ ਪਾਰਾ, ਹਮਰੇ ਦੁਸ਼ਟ ਸਵੈ ਤੁਮ ਘਾਓ, ਆਪ ਹਾਥ ਦੇ ਮੋਹੇ ਬਚਾਓ। ਇਹ ਸਾਰੀ ਬਾਣੀ ਪ੍ਰਾਰਥਨਾ ਦੀ ਹੈ, ਅਰਦਾਸ ਹੈ, ਚੌਪਈ ਅਰਦਾਸ ਹੈ। ਇਹ ਚੌਥੀ ਸਟੇਜ ਹੈ, ਚੌਥਾ ਪੜਾਉ ਹੈ। ਜਪ ਜਦ ਜਾਪ ਬਣਦਾ ਹੈ, ਜਾਪ ਜਦ ਬੈਰਾਗ ਬਣਦਾ ਹੈ, ਬੈਰਾਗ ਅਰਦਾਸ ਬਣ ਜਾਂਦਾ ਹੈ। ਪੰਜ ਬਾਣੀਆਂ ਨਿਤਨੇਮ ਦੀਆਂ ਪੰਜ ਬਾਣੀਆਂ ਅਧਿਆਤਮਕ ਮੰਡਲ ਦੀਆਂ ਪੰਜ ਸਟੇਜਾਂ ਨੇ। ਜਪ ਜਦ ਪਹੁੰਚ ਗਿਆ ਅਰਦਾਸ ਤੱਕ, ਐਸਾ ਬੰਦਾ ਰੱਬ ਦੇ ਨੇੜੇ ਆ ਗਿਆ, ਐਸਾ ਬੰਦਾ ਈਸ਼ਵਰ ਦੇ ਨੇੜੇ ਆ ਗਿਆ। ਤੇ ਜਿਸ ਦਾ ਬੈਰਾਗ ਅਰਦਾਸ ਬਣਿਆ, ਐਸੇ ਪੁਰਸ਼ ਦੀ ਅਰਦਾਸ ਕਤੇ ਵਿਅਰਥ ਨਹੀਂ ਜਾਏਗੀ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਇਹਦੀ ਪ੍ਰਾਰਥਨਾ ਸਕਾਰਤ ਹੋਵੇਗੀ, ਇਹਦੀ ਪ੍ਰਾਰਥਨਾ ਸਫਲ ਹੋਵੇਗੀ, ਕਿਉਂਕਿ ਪ੍ਰਾਰਥਨਾ ਬਹੁਤ ਡੂੰਘੇ ਤਲ ਤੋਂ ਨਿਕਲ ਰਹੀ ਹੈ, ਬਿਰਹੀ ਹਿਰਦੇ ਤੋਂ ਨਿਕਲ ਰਹੀ ਹੈ, ਬੈਰਾਗੀ ਹਿਰਦੇ ਤੋਂ ਨਿਕਲ ਰਹੀ ਹੈ। ਔਰ ਮੰਗ ਹੈ, ਹੇ ਪ੍ਰਭੂ ਤੂੰ ਮਿਲ, ਤਉ ਚਰਨਨ ਮਨ ਰਹਿ ਹਮਾਰਾ, ਅਪਨਾ ਜਾਨ ਕਰੋ ਪ੍ਰਿਤ ਪਾਰਾ। ਹੇ ਪ੍ਰਭੂ ਤੇਰੇ ਚਰਨਾਂ ਚ ਚਿੱਤ ਜੁੜਿਆ ਰਹਿ। ਅਜੇ ਤੇ ਨੇੜੇ ਹੀ ਆਇਆ ਹਾਂ, ਇੰਨਾ ਰਸ ਹੈ, ਇਤਨਾ ਸਵਾਦ ਹੈ। ਔਰ ਜਦ ਤੇਰੇ ਕੋਲ ਪਹੁੰਚ ਜਾਵਾਂਗੇ, ਕਿਤਨਾ ਰਸ ਹੋਵੇਗਾ, ਕਿਤਨਾ ਸਵਾਦ ਹੋਵੇਗਾ। ਇੱਕ ਦਿਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਬਿਰਹੀ ਅਵਸਥਾ ਵਿੱਚ, ਬੈਰਾਗੀ ਅਵਸਥਾ ਚ, ਤੇ ਬੈਰਾਗਮਈ ਅਵਸਥਾ ਚ ਪ੍ਰਾਰਥਨਾ ਦਾ ਜਨਮ ਹੋ ਰਿਹਾ ਸੀ। ਹੇ ਪ੍ਰਭੂ ਤੂੰ ਮਿਲ, ਹੇ ਪ੍ਰਭੂ ਤੂੰ ਗਲਵਕੜੀ ਚ ਲੈ ਮੈਨੂੰ, ਹੇ ਪ੍ਰਮਾਤਮਾ ਆਪਣੀ ਨੇੜਤਾ ਪ੍ਰਦਾਨ ਕਰ। ਇਸ ਤਰ੍ਹਾਂ ਬੈਰਾਗ ਪ੍ਰਾਰਥਨਾ ਦਾ ਰੂਪ ਧਾਰਨ ਕਰ ਚੁੱਕਿਆ ਸੀ, ਇਸ ਤਰ੍ਹਾਂ ਬਿਰਹੇ ਅਰਦਾਸ ਦੀ ਸ਼ਕਲ ਅਖਤਿਆਰ ਕਰ ਗਿਆ ਸੀ। ਬੈਠੇ ਸਨ ਚੌਕੜਾ ਮਾਰ ਕੇ ਇਸ ਢੰਗ ਦੀ ਸਮਾਧੀ ਚ, ਤੋ ਆਏ ਨੇ ਉਸ ਵਕਤ ਕਵੀ ਜਮਾਲ ਹੁਸੈਨ, ਵਕਤ ਦਾ ਸੂਫੀ ਫਕੀਰ। ਹੱਥ ਦੇ ਚ ਗੁਲਾਬ ਦੇ ਫੁੱਲਾਂ ਦੀ ਮਾਲਾ ਹੈ, ਸਤਿਕਾਰ ਵਜੋਂ ਇਹ ਮਾਲਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗਲ ਵਿੱਚ ਪਾ ਦਿੱਤੀ। ਅੱਖਾਂ ਖੁੱਲੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ, ਚਿਹਰੇ ਤੇ ਕੋਈ ਪ੍ਰਸੰਨਤਾ ਨਹੀਂ ਪ੍ਰਗਟ ਹੋਈ। ਜਦ ਪ੍ਰਸੰਨਤਾ ਨਹੀਂ ਪ੍ਰਗਟ ਹੋਈ ਤਾਂ ਫਿਰ ਕੁਦਰਤੀ ਸੀ, ਜਮਾਲ ਹੁਸੈਨ ਨੇ ਹੈਰਾਨ ਹੋਣਾ ਸੀ। ਹੈਰਾਨਗੀ ਨਾਲ ਪੁੱਛਦਾ, ਭਗਵਾਨ ਮੈਂ ਬੜੀ ਸ਼ਰਧਾ ਨਾਲ ਇਹ ਮਾਲਾ ਭੇਟ ਕੀਤੀ ਸੀ, ਪਰ ਆਪ ਦੇ ਚਿਹਰੇ ਤੇ ਕੋਈ ਰੋਸ ਪ੍ਰਗਟ ਹੋ ਰਿਹਾ, ਪ੍ਰਸੰਨਤਾ ਨਹੀਂ। ਸਤਿਗੁਰੂ ਉੱਥੇ ਕਹਿੰਦੇ ਨੇ, ਸੇਜ ਵਿਛਾਈ ਕੰਤ ਕੋ ਕੀਆ ਹਬ ਸ਼ਿੰਗਾਰ, ਇਤੀ ਮੰਜ ਨ ਸਮਾਵਨੇ ਜੇ ਗਲ ਪਹਿਰਾ ਹਾਰ। ਐ ਜਮਾਲ ਹੁਸੈਨ, ਮੈਂ ਅੰਤਿਸ਼ ਕਰਨ ਦੀ ਸੇਜਾ ਬੈਰਾਗ ਦੇ ਫੁੱਲਾਂ ਨਾਲ ਵਿਛਾਈ ਸੀ, ਬਿਰਹੇ ਦੇ ਫੁੱਲਾਂ ਨਾਲ ਸਜਾਈ ਸੀ। ਜਿਸ ਵਾਸਤੇ ਸੇਜਾ ਸਜਾਈ ਸੀ ਉਹ ਮੈਨੂੰ ਮਿਲਣ ਵਾਸਤੇ ਆ ਰਿਹਾ ਸੀ। ਜਦ ਉਹ ਮੇਰੀ ਗਲਵਕੜੀ ਲੱਗਣ ਲੱਗਾ, ਤੂੰ ਮੇਰੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ। ਉਹ ਮੇਰੇ ਬਗਲ ਗੀਰ ਤੇ ਜ਼ਰੂਰ ਹੋਇਆ ਹੈ, ਪਰ ਤੇਰਾ ਪਾਇਆ ਹੋਇਆ ਹਾਰ ਦੀਵਾਰ ਬਣ ਗਿਆ। ਇਸ਼ਕ ਦੀ ਦੁਨੀਆਂ ਚ, ਪਿਆਰ ਦੀ ਦੁਨੀਆਂ ਚ ਅੱਜ ਤੱਕ ਕਿਸੇ ਵੀ ਸ਼ਾਇਰ, ਕਲਮ ਦੇ ਧਨੀ ਨੇ, ਭਗਤ ਨੇ ਇਤਨੀ ਬਾਰੀਕ ਗੱਲ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਛੰਦ ਦੇ ਚ ਕਹਿ ਗਏ ਨੇ। ਸੇਜ ਵਿਛਾਈ ਕੰਤ ਕੋ ਕੀਆ ਹਬ ਸ਼ਿੰਗਾਰ, ਇਤੀ ਮੰਜ ਨਾ ਸਮਾਵਨੀ ਜੇ ਗਲ ਪਹਿਰਾ ਹਾਰ। ਹੁਣ ਤੇ ਮੈਂ ਹਾਰ ਨੂੰ ਵੀ ਦੀਵਾਰ ਸਮਝਦਾ, ਪ੍ਰਮਾਤਮਾ ਤੇ ਆਪਣੇ ਵਿਚਕਾਰ ਮੈਂ ਇਤਨੀ ਵਿਥ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਪ੍ਰੀਤ ਪ੍ਰੇਮ ਤਨ ਖਚ ਰਹਾ, ਬੀਚ ਨਾਰਾਈ ਹੋਤ ਚਰਨ ਕਮਲ ਮਨ ਦੇ ਦਿਓ ਬੂਝਨ ਸੁਰਤ ਸੰਜੋਗ। ਸਤਿਗੁਰੂ ਕਹਿੰਦੇ ਨੇ, ਹੁਣ ਤਨ ਵਿੱਚ ਪ੍ਰੀਤੀ, ਪ੍ਰੀਤੀ ਵਿੱਚ ਤਨ, ਐਸਾ ਲੀਨ ਹੈ ਕਿ ਵਿਚਕਾਰ ਰਾਈ ਜਿਤਨੀ ਵੀ ਵਿਥ ਨਹੀਂ, ਰਾਈ ਵਾਸਤੇ ਵੀ ਥਾਂ ਕੋਈ ਨਹੀਂ। ਤੋ ਜਦ ਜਪ ਜਾਪ ਬਣਦਾ ਹੈ, ਜਾਪ ਬੈਰਾਗ ਬਣਦਾ ਹੈ, ਬੈਰਾਗ ਅਰਦਾਸ ਬਣਦਾ ਹੈ, ਤੋ ਇਹ ਅਰਦਾਸ ਬਹੁਤ ਗਹਿਰੇ ਤਲ ਨੂੰ ਛੂੰਦੀ ਹੈ, ਔਰ ਇਹ ਅਰਦਾਸ ਪਰਮਾਤਮਾ ਤੱਕ ਪਹੁੰਚਦੀ ਹੈ। ਭਗਤ ਰਸਮੀ ਅਰਦਾਸ ਨਹੀਂ ਕਰਦਾ, ਭਗਤ ਤੇ ਉਦੋਂ ਅਰਦਾਸ ਕਰਦਾ ਹੈ ਜਦ ਵਾਕਈ ਉਹ ਪਰਮਾਤਮਾ ਨੂੰ ਸੁਣਾਉਣ ਵਿੱਚ ਸਮਰੱਥ ਹੋਏ। ਜਿਹੜੀ ਅਰਦਾਸ ਸੁਣੀ ਨਹੀਂ ਗਈ, ਦਰਅਸਲ ਉਹ ਸੁਣਾਈ ਨਹੀਂ ਗਈ, ਪਰਮਾਤਮਾ ਤੇ ਹਰ ਵਕਤ ਸੁਣਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ہاتھی کی چنگاڑ پل پاچھے پہنچے تائیں چیٹی کی پکار پہلے ہی سنیت ہے ایک کوئی سمے نچ ہاتھی تے کیڑی فریاد کرن پکار کرن پرماتما دی سروت شکتی اتنی تکھی ہے کہ او کیٹی دی پکار پہلے سن لیندا ہے چیٹی دی پکار پہلے سن لیندا ہے اور اے بندے تو ارداس کیتی ہے پرارتھنا کیتی ہے قبول نہیں سنی نہیں گئی دراصل تینو سنان دا ٹنگ ہی نہیں آیا تم سنائی نہیں جڑی ارداس بیراگ تو نکلے جڑا بیراگ جاپ تو نکلے جڑا جاپ جپ دے آسرے تے کھڑا ہوئے او ارداس کتے ہی ویرتھ نہیں جاندی او قبول ہوندی ہے برتھی کدے نہ ہو بھائی جن کی ارداس اس واسطے انت کال تو سڑے دیش دے وچ عام لوکی کچھ اس طرح دے برہی منکھاں نو کہہ دیندے سن سڈے واسطے ارداس کرنی سڈے واسطے پرارتھنا کرنی کیوں وہ خود بھی کر سکتے ہیں پر خود کس طرح کرن اجے صرف جپتے کھڑن یا جپ بھی کوئی نہیں پرارتھنا دا جنم تے ادوں آندا ہے جد جپ جاپ بن جائے جاپ بیراگ بن جائے پھر بیراگ پرارتھنا بندی ہے بیراگ ارداس بندی ہے اس واسطے عام لوکاں نو اپنی اوستھا دا پتا سی تو برہی منکھاں نو او کہندے سن بھی ساڈے واسطے بھی ارداس کرنی گرو ارجن دیو جی مہاراج اس طرح دی اسیس منگ دن دیہو سجن اسیسڑیاں جیوں ہووے صاحب سیوں میل اسیس دیو ارداس کرو میرے واسطے پرارتھنا کرو کہ صاحب نال ملاپ ہووے ایشور نال ملاپ ہووے دراصل اس تو وڈی ہور کوئی اسیس ہو بھی نہیں سکدی پتر واسطے ماں باپ دی اے سب تو وڈی اسیس ہے گرو گرنتھ صاحب جی مہاراج دی پنکتی پوتا ماتا کی اسیس ہے میرے بچے ماں دی اے اسیس ہے ماں دی اے پرارتھنا ہے ماں دی اے تڑپ ہے ماں دی جودڑی ہے ارداس ہے اے تینو اسیس ہے آشرواد ہے کیڑی اسیس پوتا ماتا کی اسیس نمک نہ بسرو تم کو ہر ہر صدا بھجو جگدیش کدی تینو جگدیش بھلے نہ ہر نمک تو اس دی یاد وچ رویں اے میرے بچے اے ماں دی اسیس کسے وقت ماتاواں جد جپ کردیاں جاپ تک پہنچدیاں سن جاپ انہاں دا بیراگ تک پہنچدا سی تے بیراگی ہردے چوں پتراں واسطے یہی اسیس نکلدی سی پوتا ماتا کی اسیس نمک نہ بسرو تم کو ہر ہر صدا بھجو جگدیش ایسا پرش اٹھے پیر پرارتھنا دے چوے گا اور پرارتھنا گہرے تل نو چھوندی ہوے گی پرارتھنا اپنی طرح دا سواد ہے برہا اپنی طرح دا رس ہے اور جاپ اپنی طرح دا خمار ہے تے جپ اپنی طرح دی مستی ہے جپ جد جاپ بندا ہے جاپ جد بیراگ بندا ہے بیراگ جد ارداس بندا ہے تے ارداس جد قبول ہوندی ہے تو جو کچھ ملتا ہے وہ آنند ہے جس کچھ دی پراپتی ہے وہ پھر آنند ہے ارداس قبول ہو گئی پرارتھنا سنی گئی پراپت کی ہویا آنند آنند پدارت تو نہیں ملتا آنند سرسار تو نہیں ملتا گرو امرداس جی مہاراج فرمان کردے نے آنند بھایا میری مائے ستگرو میں پایا جد ستگرو ملتا ہے ادو آنند ملتا ہے آنند آنند سب کو کہے آنند گرو تے جانے گرو گھر دی بنی ہوئی پرمپرا دے مطابق کوئی بھی دھارمک دیوان ہوئے چاہے خوشی دے چاہے غمی دے چاہے کوئی ہور کارن کر کے دھارمک بقاعدہ دیوان چل رہا ہے تو آنند صاحب لازمی پڑھنا پیندا ہے چاہے کوئی ہور بانی پڑھی جائے نہ پڑھی جائے آنند لازمی پڑھنا پیندا ہے ایدا پچھوکڑ کی ہے کیوں بار بار آنند پڑھیا جاندا ہے ہر دیوان دی سماپتی تے اس واسطے کہ بندے نو اپنی منزل چیتے رہے تیری منزل آنند ہے تو پہنچنا آنند تک ہے اور آنند تک پہنچے بنا تینو سکون نہیں ملے گا آنند تک پہنچے بنا تینو چین نہیں ملے گا آنند تک پہنچے بنا تیری پورنتا نہیں ہون لگی آنند تک پہنچے بنا تو جنم تے مرن تو رہت نہیں ہو سکدا اور آنند ایشور ہے آنند پرماتما ہے آنند परिपूर्ण परमात्मा है, आनंद आनंद सबको कहे आनंद गुरु ते जाने। जिवें पंज तत्तां दे जोड़ दे नाल शरीर कायम है, पंज बाणियां दे इस जोड़ दे नाल नितनेम दे नाल जो कुछ प्राप्त होंदा जिस जिड़ा मुजस्मा ओदा नां आनंद है। पंज तत्तां दा जो जोड़ है ओनू कहिंदे ने शरीर, ते पंज बाणियां दा जो जोड़ है उस तो जो कुछ प्राप्त होंदा है ओदा नां आनंद है, और ओ आनंद ईश्वर है। दोहराइए, जप रसना ने करना है, जाप प्राणा ने करना है। बैराग एक अवस्था है, करना कुछ भी नहीं, अवस्था है, एक हालत है। और इसी हालत देचो दुआ दा जन्म है, अरदास दा जन्म है। अनंत काल तो भगत इस तरह दे अरदास दिच डुबे रहिंदे सन, प्रार्थना दिच डुबे रहिंदे सन। प्रार्थना कबूल हो गई तो फिर जो कुछ प्राप्ति है आनंद है। हुण आनंद दी की व्याख्या, आनंद दा जिक्र किस तरह करिए। आनंद नूं भगतां ने कह दिता है वह अकथ है, उहदी कोई विचार नहीं हो सकती, उसकी कोई कथनी नहीं हो सकती। गुरु नानक देव जी महाराज फरमांदे ने, जे मैं आनंद नूं जान भी लिया तो मैं कहना नहीं, जे जान लिया तो कह दो। तो पातशाह कहिंदे ने, जे हो जाना आखा नहीं कहना कथन न जाए। जे मैं उस आनंद नूं जान भी लिया कहना नहीं, मैं वर्णन नहीं करना, क्यों कि मेरी कथनी दे च नहीं आउंदा। उह ते इक समाधि है, उह ते इक परम रस है, मेरी जबान दी टूटी उत्थे छोटी पै जांदी है। उह रस इस छोटी जिहा रसना तो बाहर नहीं निकल सकदा। उह ते पिछे हड़ है, ते हड़ है इस निक्की जिही टूटी तो बाहर किस तरह निकले। बाहर बहुत वड्डा हड़ है, पिछे बहुत वड्डा हड़ है, वह है आनंद। हूबहु गुरु गोबिंद सिंह जी महाराज भी ऐसा फरमान करते ने, कहा नाम ताको कहा कह कहावे, कहा मैं बखानो कहे मो ना आवे। हे ईश्वर, हुण मैं कह नहीं सकदा तू की है, आनंद दी कोई व्याख्या नहीं। गुरु अर्जन देव जी महाराज भी फरमान करते ने, क्या हो कथी कथे कथ देखा, मैं अकथ ना कथ ना जाई। हे सृजनहार, मैं कथन कर करके वेख लिया, तू मेरी कथनी देच नहीं आउंदा, तू मेरी कहने देच नहीं आउंदा। भगत कबीर नू कहा गया, जे तू उस परम आनंद नू जान लिया मान लिया तां उहदी कुछ व्याख्या कर, उहदे बारे कुछ दस। तो आप कहिंदे ने, कहो कबीर गूंगे गुड़ खाया पूछे तो क्या कहिए। गूंगे ने मिठाई खादी है, मिठा खादा है, उदे चेहरे दी मुस्कुराहट दस रही है कि इनू कुछ स्वाद आया है, पर स्वाद दी व्याख्या किस तरह करे, रसना ही नहीं। परमात्मा दा रस बयान करन लगे हां, भगत कहिंदे ने असी गूंगे हां, असी कह ही नहीं सकते, इन्नी समर्था ही नहीं। बिसम बिसम बिसमे ही भई है, लाल गुलाल रंगारे, कहो नानक संतन रस आई है, ज्यों चाक गूंगा मुस्कारे। गूंगा स्वाद मान के मुस्कुराया ते है, कह नहीं सकदा। ए जड़ी अकथ कथा है, ए समाधि है। जप ते कुछ कहना है, जप ते रसना कर रही है, रसना बोल रही है, जाप दे विच भी कुछ चल रहा है, और जो बैराग है उस अवस्था च भी हंजू चल रहे ने, बिरह चल रहा है, व्याकुलता चल रही है, अरदास ए भी शब्दां च प्रगट हो रही है, प्रार्थना ए भी शब्द बाहर आ रहे ने। हुण एक अवस्था है निशब्द समाधि, आनंद सकून टिकाओ परम समाधि। आनंद आनंद सब को कहे आनंद गुरु ते जानिया। जिस तरह परमात्मा नहचल है, ते नहचल होना ही उसका आनंद स्वरूप है, आनंद स्वभाव है। इत्थे आके मन टिक गया, मन दा टिकना मन दा खत्म होना है, और जैसे मन टिकया आनंद प्रगट होया। यही आनंद परमात्मा है, यही आनंद गुरु है, यही आनंद ईश्वर है। जिस मनुख दा हवन यज्ञ आनंद तक नहीं पहुंचया, जिस मनुख दी पूजा पाठ आनंद तक नहीं पहुंची, जिस बंदे दी पढ़ी हुई नमाज आनंद तक नहीं पहुंचे, जिस बंदे दा कीता होया कीर्तन कीता होया जप आनंद तक नहीं पहुंचया, ओ मंजिल दा राही ते है, मंजिले मकसूद ते पहुंचया होया नहीं। जो मंजिले मकसूद ते पहुंचे है ओदे कोलों आनंद होवेगा। आनंद दी यात्रा आरंभ होंदी है जप तो, जप बनदा है जाप, जाप बनदा है बैराग, बैराग बनदा है अरदास, और अरदास अपने विचों जन्म देंदी है आनंद नूं, परम आनंद नूं।